ਸਤਨਾਮ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਹਰ ਕੀਆ ਕਥਾ ਕਹਾਣੀਆ ਗੁਰ ਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆ ਆਏ ਮੇਲਾ ਗੁਰਸਿੱਖ ਆਏ ਮੇਲਾ ਤੂੰ ਮੇਰੇ ਗੁਰੂ ਕੀ ਪਿਆਰੀ ਰਹਾਉ ਹਰ ਕੀ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਹਰ ਕੀ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਜੀ ਗਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜਾਲ ਵਿਖੇ ਜੁੜ ਕਰਕੇ ਆਸਾ ਕੀ ਵਾਰ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀ ਵਾੜਾਲ ਵਿਖੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਹੁਕਮ ਦੇ ਅੰਦਰ ਸਤਿਗੁਰੂ ਜੀ ਨੇ ਆਵਾਜ਼ਾਂ ਦਿੱਤਾ ਹੈ ਕਿ ਐ ਗੁਰੂ ਕੇ ਪਿਆਰੇ ਸਿੱਖੋ, ਆਓ ਸਾਹਿਤ ਸਲਾਹ ਕਰੀਏ। ਉਹਦੀਆਂ ਕਥਾ ਕਹਾਣੀਆਂ ਸਾਂਝੀਆਂ ਕਰੀਏ। ਜਿਵੇਂ ਗੁਰੂ ਅਮਰਦਾਸ ਜੀ ਨੇ ਵੀ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ ਆਵਾਜ਼ ਮਾਰ ਕੇ ਕਿਹਾ, ਆਵੋ ਸਿੱਖ ਸਤਿਗੁਰੂ ਤੇ ਪਿਆਰਿਓ, ਗਾਵੋ ਸੱਚੀ ਬਾਣੀ। ਸਤਿਗੁਰੂ ਦੇ ਪਿਆਰੇ ਗੁਰਸਿੱਖੋ, ਆਵੋ ਇਕੱਤਰ ਹੋ ਕੇ ਸੱਚੀ ਬਾਣੀ ਦਾ ਗਾਇਨ ਕਰੀਏ। ਇੱਥੇ ਵੀ ਧੰਨ ਗੁਰੂ ਰਾਮਦਾਸ ਜੀ ਨੇ ਗੁਰਸਿੱਖਾਂ ਨੂੰ ਆਵਾਜ਼ ਦਿੱਤੀ ਹੈ ਕਿ ਆਓ ਮਿਲ ਕਰਕੇ ਆਪਾਂ ਉਸ ਬਾਲਕ ਦੀ ਸਿਫਤ ਸਲਾਹ ਕਰੀਏ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਤਿਲੰਗ ਮਹੱਲਾ ਚੌਥਾ।
ਰਾਗ ਤਿਲੰਗ ਦੇ ਅੰਦਰ ਸਤਿਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 725 ਅਤੇ 26 ਤੇ ਸੁਭਾਇਮਾਨ ਹੈ। ਸੰਗਤ ਜੀ, ਰਾਗ ਤਲੰਗ ਦੇ ਗਾਇਨ ਕਰਨ ਦਾ ਟਾਈਮ 12 ਤੋਂ 3 ਵਜੇ ਤੱਕ ਹੈ। ਦਿਨ ਦਾ ਤੀਜਾ ਪਹਿਰ, ਦਿਨ ਦੇ ਤੀਜੇ ਪਹਿਰ ਤਲੰਗ ਰਾਗ ਜਿਹੜਾ ਉਹ ਗਾਇਆ ਜਾਂਦਾ ਹੈ।
ਹਰ ਕੀਆ ਕਥਾ ਕਹਾਣੀ ਆ।
ਸਤਿਗੁਰੂ ਜੀ ਕਹਿੰਦੇ ਨੇ, ਗੁਰੂ ਕੇ ਸਿੱਖੋ, ਪਰਮੇਸ਼ਰ ਦੀਆਂ ਕਥਾਵਾਂ ਅਤੇ ਕਹਾਣੀਆਂ ਸਾਂਝੀਆਂ ਕਰਨ ਵਾਸਤੇ, ਵਿਚਾਰਨ ਵਾਸਤੇ ਆਓ ਮਿਲ ਬੈਠੀਏ। ਸੰਗਤ ਜੀ, ਕਥਾ ਨਿਰਗੁਣ ਸਰੂਪ ਦੇ ਲੱਕੜਾਂ ਦੀ ਪ੍ਰਾਪਤੀ ਵਾਸਤੇ ਅਤੇ ਕਹਾਣੀਆਂ ਸਰਗੁਣ ਸਰੂਪ ਦੀਆਂ ਕਥਨ ਕੀਤੀਆਂ ਜਾਂਦੀਆਂ ਨੇ। ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੋਂ ਸਰਗੁਣ ਸਰੂਪ ਵਿੱਚ ਆ ਕੇ ਗੁਰੂ ਨਾਨਕ ਦੇ ਰੂਪ ਵਿੱਚ ਬੇਅੰਤ ਕੌਤੁਕ ਕੀਤੇ। ਉਹਨਾਂ ਘਟਨਾਵਾਂ ਨੂੰ ਆਪਾਂ ਕਹਾਣੀਆਂ, ਸਾਖੀਆਂ, ਗੁਰ ਇਤਿਹਾਸ ਕਹਿ ਲੈਂਦੇ ਹਾਂ। ਜਿਹੜੀ ਕਥਾ ਹੈ ਇਹ ਵੈਦਿਕ ਹੁੰਦੀ ਹੈ, ਜਿਹੜੀਆਂ ਕਹਾਣੀਆਂ ਨੇ ਉਹ ਅਲੌਕਿਕ ਹੁੰਦੀਆਂ ਨੇ। ਕਹਾਣੀਆਂ ਕਈ ਵਾਰ ਬੰਦਾ ਮਨ ਘੜਤ ਵੀ ਘੜ ਲੈਂਦਾ ਹੈ, ਜਿਹੜੀਆਂ ਗੁਰਬਾਣੀ ਨਾਲ ਮੇਲ ਨਹੀਂ ਖਾਂਦੀਆਂ। ਸੱਜੇ ਜੀ, ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜਦੋਂ ਭਾਈ ਪਾਰੋ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪਾਂ ਕੋਈ ਐਸੇ ਜੋੜ ਮੇਲੇ ਦੀ ਆਰੰਭਤਾ ਕਰੀਏ ਜਿਸ ਜੋੜ ਮੇਲੇ ਤੇ ਪੁਰਾਣੇ ਅਤੇ ਨਵੇਂ ਗੁਰਸਿੱਖ ਇਕੱਠੇ ਹੋ ਕਰਕੇ ਵਿਚਾਰਾਂ ਕਰਿਆ ਕਰਨ, ਔਰ ਜਿਹੜੇ ਨਵੇਂ ਗੁਰਸਿੱਖ ਸੱਜੇ ਨੇ ਇਹ ਪੁਰਾਣੇ ਗੁਰਸਿੱਖਾਂ ਦੇ ਜੀਵਨ ਤੋਂ ਔਰ ਉਹਨਾਂ ਦੇ ਸਿਮਰਨ ਭਜਨ ਤੋਂ ਕੋਈ ਲਾਭ ਪ੍ਰਾਪਤ ਕਰ ਲਿਆ ਕਰਨ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿਣ ਲੱਗੇ, ਆ ਭਾਈ ਪਾਰੋ ਜੀ, ਸਾਡੇ ਮਨ ਦੀ ਵੀ ਇਹ ਵਿਚਾਰ ਹੈ ਕਿ ਆਪਾਂ ਐਤਕੀ ਵਿਸਾਖੀ ਦਾ ਜਿਹੜਾ ਜੋੜ ਮੇਲਾ ਹੈ ਵਿਸਾਖੀ ਦੇ ਜੋੜ ਮੇਲੇ ਤੇ ਪੁਰਾਤਨ ਅਤੇ ਨਵੀਨ ਗੁਰਸਿੱਖਾਂ ਨੂੰ ਸੰਗਤਾਂ ਨੂੰ ਸੱਦਾ ਪੱਤਰ ਭੇਜ ਕੇ ਬੁਲਾ ਲੈਂਦੇ ਹਾਂ ਤਾਂ ਕਿ ਆਪਸ ਵਿੱਚ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਵਿਚਾਰ ਸਕਣ। ਸਤਿਗੁਰੂ ਜੀ ਨੇ ਗੋਇੰਦਵਾਲ ਦੀ ਪਾਵਨ ਧਰਤੀ ਤੋਂ ਵਿਸਾਖੀ ਦਾ ਜੋੜ ਮੇਲਾ ਗੁਰਪੁਰਬ ਜਿਹੜਾ ਸੀ ਉਹ ਆਰੰਭ ਕੀਤਾ ਸਹੀਆ ਜੀ। ਸਤਿਗੁਰੂ ਜੀ ਕਹਿੰਦੇ ਨੇ ਗੁਰਸਿੱਖਾਂ ਨੂੰ ਮਿਲ ਕੇ ਵਾਹਿਗੁਰੂ ਦੀ ਸਿਫਤ ਸਲਾਹ ਦੀਆਂ ਕਥਾਵਾਂ ਅਤੇ ਉਹਦੇ ਸਰਗੁਣ ਸਰੂਪ ਦੀਆਂ ਜਿਹੜੀਆਂ ਕਹਾਣੀਆਂ ਨੇ ਉਹ ਆਪਸ ਵਿੱਚ ਮਿਲ ਕਰਨੀਆਂ ਨੇ ਜਿਹੜੀਆਂ ਸਤਿਗੁਰੂ ਨੇ ਰਹਿਮਤ ਕਰਕੇ ਆਪਾਂ ਨੂੰ ਬਖਸ਼ਿਸ਼ ਕੀਤੀਆਂ ਨੇ। ਸੰਗਤ ਜੀ ਕਈ ਵਾਰ ਆਪਾਂ ਸੰਗਤ ਵਿੱਚ ਜੁੜਦੇ ਵੀ ਹਾਂ, ਸੰਗਤ ਵਿੱਚ ਆ ਕੇ ਅਸੀਂ ਇੱਕ ਦੂਜੇ ਦੀ ਨਿੰਦਿਆ ਚੋਲੀ ਕਰੀ ਜਾਂਦੇ ਹਾਂ ਪਰ ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਕਿਸੇ ਦੀ ਨਿੰਦਿਆ ਚੁਗਲੀ ਕਰਨੀ, ਕਿਸੇ ਤੇ ਚਿੱਕੜ ਸੁੱਟਣਾ ਇਹ ਗੁਰਸਿੱਖਾਂ ਦਾ ਕੰਮ ਨਹੀਂ। ਗੁਰਸਿੱਖਾਂ ਦਾ ਕੰਮ ਹੈ ਆਪਸ ਵਿੱਚ ਮਿਲ ਬੈਠ ਕੇ ਵਾਹਿਗੁਰੂ ਦੀਆਂ ਪਰਮੇਸ਼ਰ ਦੀਆਂ ਕਥਾਵਾਂ ਉਹਦੀਆਂ ਕਹਾਣੀਆਂ ਕਰਨੀਆਂ।
ਗੁਰ ਮੀਤ ਸੁਣਾਈਆ
ਜਿਹੜੀਆਂ ਸਾਡੇ ਗੁਰੂ ਮਿੱਤਰ ਧੰਨ ਗੁਰੂ ਨਾਨਕ ਦੇਵ ਜੀ ਨੇ ਸਰਵਣ ਕਰਾਈਆਂ, ਜਿਹੜੀਆਂ ਕਥਾ ਕਹਾਣੀਆਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਸਾਨੂੰ ਸਰਵਣ ਕਰਾਈਆਂ ਔਰ ਜਿਹੜੀਆਂ ਕਥਾ ਕਹਾਣੀਆਂ ਸਾਨੂੰ ਧੰਨ ਗੁਰੂ ਅਮਰਦਾਸ ਜੀ ਨੇ ਸਰਵਣ ਕਰਵਾਈਆਂ ਉਹ ਕਥਾ ਕਹਾਣੀਆਂ ਆਪਾਂ ਵੀ ਮਿਲ ਕਰਕੇ ਪਰਮੇਸ਼ਰ ਦੇ ਸਿਫਤ ਸਲਾਹ ਦੀਆਂ ਕਰੀਏ ਜੀ।
ਬਲਿਹਾਰੀ ਗੁਰ ਆਪਣੇ
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ।
ਗੁਰ ਕਾ ਬਲ ਜਾਈਆ
ਗੁਰੂ ਤੋਂ ਬਲਿਹਾਰ ਜਾਂਦਾ ਸਦਕੇ ਜਾਂਦਾ।
ਆਏ ਮਿਲ ਗੁਰਸਿੱਖ ਆਏ ਮਿਲ
ਹਜ਼ੂਰ ਕਹਿੰਦੇ ਨੇ ਐ ਗੁਰਸਿੱਖ ਗੁਰੂ ਕੇ ਸਿੱਖੋ ਆ ਕੇ ਮੈਨੂੰ ਮਿਲੋ ਆ ਕਰਕੇ ਮੈਨੂੰ ਮਿਲੋ।
ਤੂੰ ਮੇਰੇ ਗੁਰੂ ਕੇ ਪਿਆਰੇ
ਤੁਸੀਂ ਮੇਰੇ ਗੁਰੂ ਦੇ ਪਿਆਰੇ ਗੁਰਸਿੱਖੋ ਤੇ ਆ ਕੇ ਮਿਲੋ। ਆਪਾਂ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਪਰਮੇਸ਼ਵਰ ਦੇ ਸਿਫਤ ਸਲਾਹ ਕਰੀਏ ਜੀ। ਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ
ਹਰ ਕੇ ਗੁਣ ਹਰ ਭਾਵ ਦੇ
ਪਰਮੇਸ਼ਵਰ ਦੇ ਗੁਣ ਸੱਤ ਸੰਤੋਖ ਆਦਿਕ ਜਿਹੜੇ ਨੇ ਸੰਗਤ ਜੀ ਇਹ ਹਰੀ ਪਰਮੇਸ਼ਰ ਦੇ ਗੁਣ ਜਿਹੜੇ ਨੇ ਹਰੀ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ।
ਹੇ ਗੁਰੂ ਤੇ ਪਾਏ
ਪਰ ਇਹ ਜਿਹੜੇ ਗੁਣ ਨੇ ਨਾ ਇਹ ਗੁਰੂ ਦੇ ਪਾਸੋਂ ਪ੍ਰਾਪਤ ਕੀਤੇ ਜਾਂਦੇ ਨੇ। ਸਤ ਸੰਤੋਖ ਦਇਆ ਧਰਮ ਇਤਿਆਦਿਕ ਇਹ ਜਿਹੜੇ ਚੰਗੇ ਗੁਣ ਨੇ ਨਾ ਇਹ ਗੁਰੂ ਦੇ ਪਾਸੋਂ ਪ੍ਰਾਪਤ ਹੁੰਦੇ ਹਨ।
ਹੁਣ ਗੁਰ ਕਾ ਭਾਣਾ ਮੰਨਿਆ
ਜਿਹਨਾਂ ਗੁਰਸਿੱਖਾਂ ਨੇ ਗੁਰੂ ਦਾ ਭਾਣਾ ਗੁਰੂ ਦਾ ਹੁਕਮ ਗੁਰੂ ਦਾ ਉਪਦੇਸ਼ ਮੰਨਣਾ ਕੀਤਾ
ਤਿੰਨ ਘੁੰਮ ਘੁੰਮ ਜਾਏ
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਘੁੰਮ ਘੁੰਮ ਸਦਕੇ ਵਾਰ ਨੇ ਫੇਰ ਲਿਆ ਜਾਂਦਾ।
ਜਿਨ ਸਤਿਗੁਰ ਪਿਆਰਾ ਦੇਖਿਆ
ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਸਤਿਗੁਰੂ ਦੇ ਦਰਸ਼ਨ ਕੀਤੇ। ਸੰਗਤ ਜੀ ਸਤਿਗੁਰੂ ਦਾ ਦਰਸ਼ਨ ਦੇਖ ਕੇ ਗੁਰਸਿੱਖ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ਔਰ ਗੁਰੂ ਦਾ ਸਿੱਖ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਰਹਿ ਨਹੀਂ ਸਕਦਾ। ਹਜ਼ੂਰ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੇ ਦਰਸ਼ਨ ਕੀਤੇ
ਦਿਨ ਕਾ ਹੋ ਵਾਰੀ,
ਮੈਂ ਉਹਨਾਂ ਤੋਂ ਵਾਰ ਨੇ ਫੇਰ ਨੇ ਜਾਂਦਾ ਹਾਂ।
ਜਿਨ ਗੁਰ ਕੀ ਕੀਤੀ ਚਾਕਰੀ,
ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੀ ਚਾਕਰੀ ਕੀਤੀ ਹੈ, ਗੁਰੂ ਦੀ ਚਾਹ ਨਾਲ ਸੇਵਾ ਕੀਤੀ ਹੈ। ਸੰਗਤ ਜੀ, ਪਾਣੀ ਧੋਣ ਦੀ ਸੇਵਾ, ਲੰਗਰ ਪਕਾਉਣ ਤੇ ਵਰਤਾਉਣ ਦੀ ਸੇਵਾ, ਇਸੇ ਤਰ੍ਹਾਂ ਪੱਕਾ ਚੱਲਣ ਦੀ ਸੇਵਾ, ਹੋਰ ਇਤਿਹਾਸਕ ਅਥਵਾ ਜਿਨ੍ਹਾਂ ਨੇ ਗੁਰੂ ਦੀ ਭਗਤੀ ਰੂਪੀ ਚਾਹ ਨਾਲ ਚਾਕਰੀ ਕੀਤੀ।
ਸਤ ਬਲਿਹਾਰੀ,
ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਸਦੀਵ ਕਾਲ ਬਲਿਹਾਰ ਜਾਂਦਾ।
ਹਰ ਹਰ ਤੇਰਾ ਨਾਮ ਹੈ,
ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਕਹਿ ਰਹੇ ਨੇ, ਹੇ ਵਾਹਿਗੁਰੂ, ਹੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਜੀ, ਤੁਹਾਡਾ ਨਾਮ
ਦੁੱਖ ਮੇਟਣ ਹਾਰਾ,
ਤਮਾਮ ਦੁੱਖਾਂ ਨੂੰ ਮੇਟਣ ਵਾਲਾ ਹੈ। ਪਰ ਦੁੱਖ ਤਾਂ ਮਿਟਣਗੇ ਜੇ ਆਪਾਂ ਨਾਮ ਜਪਾਂਗੇ, ਨਾਮ ਨਾਲ ਜੁੜਾਂਗੇ। ਹਰ ਹਰ ਔਕਤ ਜੋ ਜਨ ਆਏ, ਘਰ ਹੋਵ ਸਗਲ ਮਿਟ ਜਾਏ। ਜਿਹੜੇ ਨਾਮ ਦੀ ਦਵਾਈ ਛਕਦੇ ਨੇ, ਉਹਨਾਂ ਦੇ ਸਾਰੇ ਰੋਗ ਮਿਟ ਜਾਂਦੇ ਨੇ। ਪਰਮੇਸ਼ਰ ਦਾ ਨਾਮ ਸਰਵ ਸਮਰੱਥ ਸ਼ਕਤੀਵਾਨ ਹੈ, ਸਤਿਗੁਰੂ ਜੀ ਕਹਿੰਦੇ ਦੁੱਖਾਂ ਨੂੰ ਮੇਟਣ ਵਾਲਾ ਹੈ। ਸੰਗਤ ਜੀ, ਸਾਰੇ ਦੁੱਖ ਵਾਹਿਗੁਰੂ ਦੇ ਨਾਮ ਦੁਆਰਾ ਹੀ ਮਿਟਦੇ ਹਨ, ਪਰ ਨਾਮ ਜਪਣਾ ਔਖਾ ਹੈ। ਆਕੜ ਔਖਾ ਸਾਚਾ ਨਾਉ, ਸੱਚੇ ਨਾਮ ਦਾ ਆਕੜਾ ਜਪਣਾ ਬਹੁਤ ਔਖਾ ਹੈ, ਜਿਹਨੂੰ ਅੱਜ ਦੇ ਲੋਕ ਤੋਤਾ ਰਟਨ ਕਹਿ ਦਿੰਦੇ ਨੇ, ਬਹੁਤ ਔਖਾ ਹੈ। ਪਰ ਜਿਨ੍ਹਾਂ ਨੇ ਜਪ ਲਿਆ ਸੰਗਤ ਜੀ, ਉਹਨਾਂ ਦੇ ਬਾਹਰੀ ਰੋਗ ਵੀ ਤੇ ਅੰਤਰੀਵ ਰੋਗ ਵੀ ਸਾਰੇ ਹੀ ਜਿਹੜੇ ਦੁੱਖ ਨੇ ਨਾ, ਉਹ ਗੁਰੂ ਨੇ ਮਿਟਾ ਦਿੱਤੇ।
ਗੁਰ ਸੇਵਾ ਤੇ ਪਾਈਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਦਾਤ, ਗੁਰੂ ਦੀ ਸੇਵਾ ਕੀਤਿਆਂ ਪ੍ਰਾਪਤ ਹੁੰਦੀ ਹੈ। ਸੰਗਤ ਜੀ, ਅੱਜ ਕੱਲ੍ਹ ਤਾਂ ਜੜਾ ਕਾੜਾ ਹੀ ਨਾਮ ਲੈ ਲੈਂਦਾ ਹੈ। ਸਤਿਗੁਰਾਂ ਦੇ ਕੋਲ ਜਦੋਂ ਕੋਈ ਜਗਿਆਸੂ ਆਉਂਦਾ, ਹਜ਼ੂਰ ਉਹਨੂੰ ਪਹਿਲਾਂ ਸੇਵਾ ਵਿੱਚ ਲਾਉਂਦੇ। ਭਾਈ ਮੰਝ ਸਤਿਗੁਰਾਂ ਦੇ ਕੋਲ ਆਇਆ, ਬੇਨਤੀ ਕੀਤੀ, ਮਹਾਰਾਜ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਸਤਿਗੁਰੂ ਜੀ ਕਹਿਣ ਲੱਗੇ ਪਹਿਲਾਂ ਸੇਵਾ ਕਰ। ਸੇਵਾ ਕੀਤੀ, ਸਮਾਂ ਆਇਆ ਜਦੋਂ ਭਾਈ ਮੰਝ ਜੀ ਖੂਹ ਵਿੱਚ ਡਿੱਗੇ ਤੇ ਗੁਰੂ ਅਰਜਨ ਦੇਵ ਜੀ ਨੇ ਜਾ ਕੇ ਕੱਢਿਆ ਤੇ ਗਲ ਦੇ ਡਾਲ ਲਾ ਕੇ ਆਖਿਆ, ਮੰਗ ਕੀ ਚਾਹੀਦਾ। ਆਖਿਆ, ਸਤਿਗੁਰੂ ਨਾਮ ਦੀ ਦਾਤ ਬਖਸ਼ੋ। ਸਤਿਗੁਰੂ ਜੀ ਕਹਿਣ ਲੱਗੇ, ਹੋਰ ਮੰਗ ਕੀ ਚਾਹੀਦਾ। ਕਹਿਣ ਲੱਗਾ, ਮਹਾਰਾਜ ਜੇ ਤੁਰਟੇ ਹੋਣਾ ਤੇ ਗੁਰਸਿੱਖਾਂ ਦਾ ਏਡਾ ਕਰੜਾ ਇਮਤਿਹਾਨ ਨਾ ਲਿਆ ਕਰੋ। ਸਤਿਗੁਰੂ ਜੀ ਨੇ ਘੁੱਟ ਕੇ ਗਲ ਵੱਕੜੀ ਪਾ ਲਈ ਤੇ ਆਖਿਆ, ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਏ ਤਾਂ ਜਗ ਲੰਘਣ ਹਾਰਾ।
ਸੰਗਤ ਜੀ ਭਾਈ ਮਹਿੰਗਾ ਲਾਹੌਰ ਦੇ ਰਹਿਣ ਵਾਲਾ ਗੋਇੰਦਵਾਲ ਆਇਆ ਆ ਕੇ ਧੰਨ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਕਹਿਣ ਲੱਗਾ ਮਹਾਰਾਜ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਸਤਿਗੁਰੂ ਜੀ ਕਹਿਣ ਲੱਗੇ ਭਾਈ ਤੇਰਾ ਨਾਮ ਕੀ ਹੈ ਕਹਿਣ ਲੱਗਾ ਜੀ ਮੇਰਾ ਨਾਮ ਮਹਿੰਗਾ ਮੱਲ ਹੈ ਸਤਿਗੁਰੂ ਜੀ ਕਹਿਣ ਲੱਗੇ ਨਾਮ ਕਿਹੜਾ ਸਸਤਾ ਹੈ ਭਾਈ ਨਾਮ ਵੀ ਬੜਾ ਮਹਿੰਗਾ ਹੈ ਬੜਾ ਅਮੋਲਕ ਹੈ ਨਾਮ ਇਹ ਆਮ ਚੀਜ਼ ਨਹੀਂ ਗੀ ਅਮੋਲਕ ਹੈ ਇਹਦੀ ਕੋਈ ਕੀਮਤ ਵੀ ਨਹੀਂ ਪਾ ਸਕਦਾ ਫਿਰ ਪੁੱਛਿਆ ਮਹਾਰਾਜ ਮੈਨੂੰ ਕੀ ਕਰਨਾ ਚਾਹੀਦਾ ਹੈ ਹਜ਼ੂਰ ਕਹਿਣ ਲੱਗੇ ਸੇਵਾ ਕਰਿਆ ਕਰ ਸੇਵਾ ਦੇ ਵਿੱਚ ਜੁੱਟ ਗਿਆ ਸੰਗਤ ਜੀ ਇੱਕ ਵਾਰ ਸਭਾ ਆਇਆ ਜਦੋਂ ਚੋਰ ਗੋਇੰਦਵਾਲ ਸਾਹਿਬ ਚੋਰੀ ਕਰਨ ਵਾਸਤੇ ਆਏ ਪਰ ਉਹਨਾਂ ਦਾ ਦਾਅ ਨਾ ਲੱਗਾ ਭਾਈ ਮਹਿੰਗਾ ਰਾਤ ਦਾ ਬਚਿਆ ਹੋਇਆ ਲੰਗਰ ਬਿਆਸਾ ਦਰਿਆ ਤੇ ਪਾਉਣ ਵਾਸਤੇ ਗਿਆ ਤੇ ਇਹਨਾਂ ਚੋਰਾਂ ਨੇ ਉਹਨੂੰ ਫੜ ਕੇ ਟੋਆ ਪੁੱਟ ਕੇ ਟੋਏ ਵਿੱਚ ਗੱਡ ਦਿੱਤਾ ਇਹ ਗੋਇੰਦਵਾਲ ਵਿੱਚ ਚੱਕਰ ਲਾਉਂਦੇ ਰਹੇ ਕੋਈ ਗੁਰੂ ਕਾ ਸਿੱਖ ਨਿਤਨੇਮ ਕਰ ਰਿਹਾ ਸੀ ਕੋਈ ਸਿਮਰਨ ਕਰਦਾ ਸੀ ਕੋਈ ਇਸ਼ਨਾਨ ਕਰ ਰਿਹਾ ਸੀ ਇਹਨਾਂ ਦਾ ਦਾਅ ਨਾ ਲੱਗਾ ਸਤਿਗੁਰੂ ਦਾ ਦਰਬਾਰ ਸੱਦਿਆ ਇਹ ਵੀ ਦਰਬਾਰ ਵਿੱਚ ਜਾ ਕੇ ਹਾਜ਼ਰ ਹੋਏ ਜਦੋਂ ਗੁਰਸਿੱਖਾਂ ਨੇ ਆਪੋ ਆਪਣੀਆਂ ਬੇਨਤੀਆਂ ਕੀਤੀਆਂ ਤੇ ਇਹਨਾਂ ਚੋਰਾਂ ਨੇ ਵੀ ਬੇਨਤੀ ਕੀਤੀ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਸਿੱਖ ਨੂੰ ਧਰਤੀ ਵਿੱਚ ਦੱਬ ਆਏ ਹਾਂ ਸਾਡੇ ਤੋਂ ਬੜਾ ਵੱਡਾ ਗੁਨਾਹ ਹੋ ਗਿਆ ਸਤਿਗੁਰੂ ਜੀ ਕਹਿਣ ਲੱਗੇ ਚਲੋ ਦੱਸੋ ਕਿੱਥੇ ਆ ਸਤਿਗੁਰੂ ਜੀ ਆਪ ਗਏ ਜਾ ਕਰਕੇ ਭਾਈ ਮਹਿੰਗੇ ਨੂੰ ਟੋਏ ਵਿੱਚੋਂ ਬਾਹਰ ਕਢਾਇਆ ਤੇ ਹਜ਼ੂਰ ਨੇ ਗਲ ਵਕੜੀ ਪਾ ਕੇ ਕਿਹਾ ਭਾਈ ਮਹਿੰਗਿਆ ਨਾਮ ਵੀ ਬੜਾ ਮਹਿੰਗਾ ਸੀ ਤੇਰਾ ਨਾਮ ਵੀ ਮਹਿੰਗਾ ਹੈ ਪਰ ਅੱਜ ਗੁਰੂ ਨਾਨਕ ਦੇ ਦਰੋਂ ਤ੍ਰਿਪਤ ਕਰਕੇ ਤੈਨੂੰ ਨਾਮ ਦੀ ਦਾਤ ਦਿੰਦੇ ਹਾਂ ਸਤਿਗੁਰੂ ਜੀ ਕਹਿੰਦੇ ਗੁਰਸੇਵਾ ਤੇ ਪਾਈਏ ਨਾਮ ਐਵੇਂ ਨਹੀਂ ਮਿਲ ਜਾਂਦਾ ਸੰਗਤ ਜੀ ਜਿਵੇਂ ਹਜ਼ੂਰ ਨੇ ਜ਼ਿਕਰ ਕੀਤਾ ਨਾ ਭਾਂਡਾ ਧੋਵੇ ਬੈਸ ਧੂਪ ਦੇਵ ਹੋ ਤਾਂ ਦੁੱਧੇ ਕੋ ਜਾਵੋ ਪਹਿਲਾਂ ਭਾਂਡਾ ਮਾਂਜ ਕੇ ਧੋਈਦਾ ਹੈ ਸਾਫ ਕਰਕੇ ਸੰਗਤ ਜੀ ਫਿਰ ਉਹਨੂੰ ਧੂਪ ਵੱਟੀ ਦੇਈਦੀ ਫਿਰ ਦੁੱਧ ਲੈਣ ਜਾਈਦਾ ਫਿਰ ਉਹਦੇ ਵਿੱਚ ਦੁੱਧ ਪਾਇਆ ਜਾਂਦਾ ਹੈ ਤੇ ਜੇ ਭਾਂਡਾ ਮੈਲਾ ਕੁਚੈਲਾ ਹੋਵੇ ਉਹਦੇ ਵਿੱਚ ਦੁੱਧ ਪਾ ਦਈਏ ਉਹ ਦੁੱਧ ਰਹਿ ਨਹੀਂ ਸਕਦਾ ਦੁੱਧ ਫੁੱਟ ਜਾਂਦਾ ਹੈ ਇਸੇ ਤਰ੍ਹਾਂ ਜੇ ਹਿਰਦੇ ਦੇ ਅੰਦਰ ਬਹੁਤੇ ਵਿਕਾਰ ਸੰਗਤ ਜੀ ਬੜਿਆਈਆਂ ਦੀ ਮੈਲ ਲੱਗੀ ਹੋਵੇ ਤੇ ਫਿਰ ਨਾਮ ਰੂਪੀ ਦੁੱਧ ਜਿਹੜਾ ਹੈ ਨਾ ਇਹ ਟਿਕਦਾ ਨਹੀਂ ਜਿੱਥੇ ਹਉਮੈ ਭਰੀ ਹੋਵੇ ਉੱਥੇ ਨਾਮ ਨਹੀਂ ਟਿਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਏ ਨਾ ਵਸਾ ਇਕੱਠਾ ਹੈ ਨਾਮ ਤੇ ਹਉਮੈ ਦੋਵੇਂ ਇੱਕ ਥਾਂ ਤੇ ਨਹੀਂ ਟਿਕਦੇ ਜਿੱਥੇ ਹਉਮੈ ਉੱਤੇ ਨਾ ਨਹੀਂ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਰਹਿੰਦੀ ਸੰਗਤ ਜੀ ਇਸ ਕਰਕੇ ਹਜ਼ੂਰ ਕਹਿੰਦੇ ਨੇ ਗੁਰੂ ਦੀ ਸੇਵਾ ਤੋਂ ਨਾਮ ਦੀ ਦਾਤ ਪ੍ਰਾਪਤ ਕਰੀ ਦੀ
ਗੁਰਮੁਖ ਨਿਸਤਾਰਾ
ਅਤੇ ਜਿਹਨਾਂ ਦਾ ਮੁੱਖ ਗੁਰੂ ਵੱਲੇ ਹੈ ਸੰਗਤ ਜੀ ਉਹ ਨਾਮ ਜਪ ਕੇ ਇਹ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਹਨ
ਉਹ ਹਰ ਨਾਮ ਧਿਆਏ ਦੇ
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਹੜੇ ਗੁਰਸਿੱਖ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ
ਇਹ ਜਨ ਪਰਵਾਨਾ
ਭਾਈ ਉਹ ਜਨ ਉਹ ਦਾਸ ਉਹ ਸੇਵਕ ਉਹ ਗੁਰੂ ਕੇ ਸਿੱਖ ਪਰਮਾਨੀਕ
ਹਨ ਸਫਲੇ ਹਨ।
ਵਿਟਹੋ ਨਾਨਕ ਵਾਰਿਆ,
ਹਜ਼ੂਰ ਕਹਿੰਦੇ ਮੈਂ ਉਹਨਾਂ ਤੋਂ ਵਾਰ ਨੂੰ ਫੇਰ ਨਹੀਂ ਜਾਂਦਾ ਹਾਂ।
ਸਦਾ ਸਦਾ ਕੁਰਬਾਨਾ,
ਸਦਾ ਸਦਾ ਸਦੀਵ ਕਾਲ ਉਹਨਾਂ ਤੋਂ ਕੁਰਬਾਨ ਜਾਂਦਾ ਜਿਹੜੇ ਨਾਮ ਧਿਆਉਂਦੇ ਹਨ।
ਆਹਰ ਤੇਰੀ ਉਸਤਤ ਹੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਵਾਹਿਗੁਰੂ ਜੀ, ਹੇ ਪਰਮੇਸ਼ਰ ਜੀ, ਉਹ ਤੁਹਾਡੀ ਉਸਤਤੀ ਕਰਨ ਲਈ ਸਫਲੀ ਹੈ।
ਜੋ ਹਰ ਪ੍ਰਭ ਭਾਵੈ,
ਜਿਹੜੀ ਉਪਮਾ ਆਪ ਜੀ ਨੂੰ ਭਾ ਜਾਵੇ, ਚੰਗੀ ਲੱਗੇ, ਉਹ ਉਪਮਾ ਕਰਨੀ ਚੰਗੀ ਹੈ।
ਜੋ ਗੁਰਮੁਖ ਪਿਆਰਾ ਸੇਵਦੇ,
ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਚੇਤੇ ਕਰਦੇ ਨੇ,
ਇਹਨਾਂ ਹਰ ਫਲ ਪਾਵਾ,
ਉਹਨਾਂ ਨੂੰ ਹਰੀ ਪਰਮੇਸ਼ਰ ਵੱਲੋਂ ਗਿਆਨ ਰੂਪੀ ਫਲ ਦੀ ਪ੍ਰਾਪਤੀ ਹੁੰਦੀ ਹੈ।
ਇਹਨਾਂ ਹਰ ਸੇਤੀ ਪਿਰਹੜੇ,
ਜਿਹਨਾਂ ਗੁਰਸਿੱਖਾਂ ਦੀ ਪਰਮੇਸ਼ਰ ਨਾਲ ਪੁਰਾੜੀ ਪ੍ਰੀਤੀ ਹੈ,
ਜਿੰਨਾ ਜੀ ਪ੍ਰਭ ਨਾਲੇ,
ਕਹਿੰਦਾ ਜੀ ਉਹਨਾਂ ਗੁਰਸਿੱਖਾਂ ਦਾ ਜੀ ਹਿਰਦਾ ਜਿਹੜਾ ਨਾ ਉਹ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ। ਅਥਵਾ ਜਿਹਨਾਂ ਗੁਰਸਿੱਖਾਂ ਦੀ ਪ੍ਰੀਤ ਵਾਹਿਗੁਰੂ ਨਾਲ ਹੈ ਨਾ, ਪ੍ਰਭੂ ਹਮੇਸ਼ਾ ਹੀ ਉਹਨਾਂ ਦੇ ਜੀ ਨਾਲ ਜੁੜਿਆ ਰਹਿੰਦਾ।
ਹੋਏ ਜਪ ਜਪ ਪਿਆਰਾ ਜੀਵ ਦੇ,
ਉਹ ਗੁਰਸਿੱਖ ਪਿਆਰੇ ਨੂੰ ਜਪ ਜਪ ਕੇ ਜਿਉਂਦੇ ਹਨ।
ਹਰ ਨਾਮ ਸੰਭਾਲੇ,
ਹਰੀ ਪਰਮੇਸ਼ਰ ਦੇ ਨਾਮ ਨੂੰ ਚੇਤੇ ਕਰਦੇ ਨੇ।
ਜਿਹਨਾਂ ਗੁਰਮੁਖ ਪਿਆਰਾ ਸੇਵਿਆ,
ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰੂ ਵੱਲੇ ਮੁੱਕ ਕਰਕੇ ਪਿਆਰੇ ਵਾਹਿਗੁਰੂ ਨੂੰ ਯਾਦ ਕੀਤਾ,
ਤਿੰਨ ਕਉ ਘੁੰਮ ਜਾਇਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਵਾਰ ਨੇ ਫੇਰ ਦੇ ਜਾਂਦਾ।
ਹੋਏ ਆਪ ਛੁੱਟੇ ਪਰਵਾਰ ਸੋ,
ਸੰਗਤ ਜੀ ਉਹ ਆਪ ਵੀ ਬੰਧਨਾਂ ਤੋਂ ਮੁਕਤ ਹੋ ਗਏ, ਬੁਰਿਆਈਆਂ ਤੋਂ ਵਿਕਾਰਾਂ ਤੋਂ ਛੁੱਟ ਗਏ, ਤੇ ਉਹਨਾਂ ਨੇ ਸੋ ਆਪਣੇ ਪਰਿਵਾਰ ਨੂੰ ਵੀ ਛਡਾ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਹੋ ਬਲਿਹਾਰੀ ਤਿੰਨਾਂ ਗੁਰਸਿੱਖਾਂ, ਆਪ ਤਰੇ ਤਾਰੇਣ ਸਰਿੱਠਾ, ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਈਏ ਜਿਹੜੇ ਆਪ ਸੰਸਾਰ ਸਮੁੰਦਰ ਨੂੰ ਤਰ ਗਏ ਤੇ ਜ਼ਰਿਸ਼ਟੀ ਨੂੰ ਤਾਰ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਉਹ ਪਿਆਰੇ ਨੂੰ ਜਪ ਜਪ ਕੇ ਜਿਉਂਦੇ ਨੇ, ਆਪ ਬੰਧਨਾਂ ਤੋਂ ਮੁਕਤ ਹੋ ਗਏ ਨੇ, ਉਹਨਾਂ ਨੇ ਆਪਣੇ ਧੀਆਂ ਪੁੱਤਰਾਂ ਨੂੰ ਵੀ ਬੰਧਨਾਂ ਤੋਂ ਛਡਾ ਲਿਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਉਹਨਾਂ ਦੇ ਵਿੱਚ ਇੰਨੀ ਕੁ ਸਮਰੱਥਾ ਆ ਗਈ,
ਸਭ ਜਗਤ ਛੁਡਾਇਆ,
ਉਹਨਾਂ ਨੇ ਸਾਰੇ ਜਗਤ ਨੂੰ ਬੰਧਨਾਂ ਤੋਂ ਛਡਾ ਲਿਆ।
ਗੁਰ ਪਿਆਰਾ ਹਰ ਸੇਵਿਆ,
ਪਿਆਰੇ ਗੁਰੂ ਨੇ ਹਰੀ ਪਰਮੇਸ਼ਰ ਨੂੰ ਯਾਦ ਕੀਤਾ।
ਗੁਰ ਧੰਨ ਗੁਰ ਧੰਨੋ,
ਗੁਰੂ ਧੰਤਾ ਦੇ ਯੋਗ ਹੈ, ਗੁਰੂ ਧੰਤਾ ਦੇ ਯੋਗ ਹੈ।
ਗੁਰ ਹਰ ਮਾਰਗ ਦੱਸਿਆ,
ਗੁਰੂ ਨੇ ਹਰੀ ਦਾ ਮਾਰਗ ਹਰੀ ਦਾ ਰਾਹ ਸਾਨੂੰ ਦੱਸਣਾ ਕੀਤਾ।
ਗੁਰ ਪੁੰਨ ਵੱਡ ਪੁੰਨੋ,
ਇਹ ਗੁਰੂ ਦਾ ਵੱਡਾ ਪਰਉਪਕਾਰ ਹੈ, ਇਹ ਗੁਰੂ ਦਾ ਵੱਡਾ ਪਰਉਪਕਾਰ ਹੈ। ਗੁਰੂ ਆਪ ਵੀ ਪੁੰਨ ਪਵਿੱਤਰ ਹੈ ਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਮਾਰਗ ਤੇ ਪਾ ਦਿੱਤਾ ਸਾਈਆਂ ਜੀ, ਉਹ ਵੀ ਪਵਿੱਤਰ ਹਨ। ਗੁਰੂ ਪਵਿੱਤਰ ਤੋਂ ਪਵਿੱਤਰ ਹੈ, ਗੁਰੂ ਪਰਉਪਕਾਰੀ ਹੈ, ਹਮੇਸ਼ਾ ਹੀ ਗੁਰੂ ਪਰਉਪਕਾਰ ਕਰਦਾ।
ਜੋ ਗੁਰਸਿੱਖ ਗੁਰਸੇਵਦੇ,
ਜਿਹੜੇ ਗੁਰਸਿੱਖ ਗੁਰੂ ਨੂੰ ਯਾਦ ਕਰਦੇ,
ਸੇ ਪੁੰਨ ਪ੍ਰਾਣੀ,
ਸੰਗਿਆ ਜੀ ਉਹ ਪ੍ਰਾਣੀ ਪਵਿੱਤਰ ਹਨ।
ਜਨ ਨਾਨਕ ਤਿੰਨ ਕਉ ਵਾਰਿਆ,
ਹਜ਼ੂਰ ਕਹਿੰਦੇ ਨੇ ਕਿ ਅਰਦਾਸ ਉਹਨਾਂ ਤੋਂ ਵਾਰ ਨੇ ਫੇਰਦੇ ਜਾਂਦਾ
ਸਦਾ ਸਦਾ ਕੁਰਬਾਨੀ
ਹਮੇਸ਼ਾ ਹਮੇਸ਼ਾ ਲਈ ਕੁਰਬਾਨ
ਗੁਰਮੁਖ ਸਖੀ ਸਹੇਲੀਆ
ਗੁਰਮੁਖ ਆਰੂਪ ਸਖੀਆਂ ਤੇ ਸਹੇਲੀਆਂ
ਇਹ ਆਪ ਹਰ ਭਾਈਆ
ਉਹ ਆਪ ਹਰੀ ਨੂੰ ਪਾ ਗਈਆਂ ਜਿਹੜੀਆਂ ਵਾਹਿਗੁਰੂ ਨੂੰ ਪਾ ਗਈਆਂ ਜੀਵ ਇਸਤਰੀਆਂ ਉਹ ਗੁਰਮੁਖ ਸਖੀਆਂ ਸਹੇਲੀਆਂ ਹਨ
ਹਰ ਦਰਗਾਹ ਪਹਿਨਾਈਆ
ਵਾਹਿਗੁਰੂ ਪਰਮੇਸ਼ਰ ਨੇ ਆਪ ਆਪਣੀ ਦਰਗਾਹ ਵਿੱਚ ਉਹਨਾਂ ਨੂੰ ਪੱਤ ਇੱਜ਼ਤ ਆਵਰੂ ਦਿੱਤੀ ਹੈ ਸੰਗਤ ਜੀ ਜਸ ਰੂਪੀ ਉਹਨਾਂ ਨੂੰ ਪਛਾਣ ਪੜਾਈ ਸਰਪਾਉ ਦੀ ਦਾਤ ਦਿੱਤੀ
ਹਰ ਆਪ ਗੱਲ ਲਾਈਆ
ਪਰਮੇਸ਼ਰ ਨੇ ਆਪ ਆਪਣੇ ਸਰੂਪ ਰੂਪੀ ਕੰਠ ਨਾਲ ਲਾ ਲਈਆਂ
ਜੋ ਗੁਰਮੁਖ ਨਾਮ ਧਿਆਏ ਦੇ
ਜਿਹੜੇ ਗੁਰਮੁਖ ਨਾਮ ਧਿਆਉਂਦੇ
ਦਿਨ ਦਰਸ਼ਨ ਦੀਜਾ
ਇਹ ਅਕਾਲ ਪੁਰਖ ਕਿਰਪਾ ਕਰੋ ਉਹਨਾਂ ਦੇ ਸਾਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰੋ ਜਿਹੜੇ ਤੇਰੇ ਨਾਮ ਨੂੰ ਧਿਆਉਂਦੇ ਨੇ ਜਪਦੇ ਨੇ ਸਿਮਰਨ ਭਜਨ ਕਰਦੇ ਨੇ ਉਹਨਾਂ ਦਾ ਦਰਸ਼ਨ ਸਾਨੂੰ ਬਖਸ਼ਿਸ਼ ਕਰੋ ਪਰ ਨਾਲ ਗੁਰਬਾਣੀ ਦੇ ਵਿੱਚ ਇਹ ਵੀ ਜ਼ਿਕਰ ਆਇਆ ਹੈ ਕਿ ਇਹ ਅਕਾਲ ਪੁਰਖ ਜਿਹੜੇ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਸੇਵਾ ਨਹੀਂ ਕਰਦੇ ਮਹਾਰਾਜ ਉਹਨਾਂ ਦੇ ਸਾਨੂੰ ਦਰਸ਼ਨ ਨਾ ਕਰਾਇਓ ਸਤਿਗੁਰੂ ਜੀ ਨੇ ਇੱਥੇ ਉਹਨਾਂ ਦੇ ਦਰਸ਼ਨਾਂ ਦੀ ਜਾਂਚਣਾ ਕੀਤੀ ਹੈ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਸਾਹ ਸਾਹ ਨਾਲ ਜਪਦੇ ਹਨ
ਹਮ ਜਿਨ ਕੇ ਚਰਨ ਪਖਾਲ ਦੇ
ਸੱਚੇ ਪਾਤਸ਼ਾਹ ਜੀ ਅਸੀਂ ਉਹਨਾਂ ਦੇ ਚਰਨ ਪਖਾਲ ਦੇ ਧੋਦੇ
ਹੂੜ ਕੋਲ ਕੋਲ ਪੀਜਾ
ਉਹਨਾਂ ਦੀ ਨਿਮਰਤਾ ਰੂਪੀ ਜਿਹੜੀ ਧੂੜੀ ਹੈ ਉਹਨੂੰ ਕੋਲ ਕੋਲ ਕੇ ਪੀਂਦੇ
ਪਾਨ ਸੁਪਾਰੀ ਖਾਤੀਆ
ਇੱਥੇ ਸਤਿਗੁਰੂ ਜੀ ਮਨਮੁਖਾਂ ਦੀ ਦਸ਼ਾ ਵਰਣਨ ਕਰਦੇ ਨੇ ਕਿ ਮਨਮੁਖ ਦਾ ਜੀਵਨ ਕੈਸਾ ਹੈ ਉਹ ਪਾਨ ਸੁਪਾਰੀਆਂ ਦੇ ਨਾਲ ਖਾਂਦਾ
ਮੁੱਖ ਬੀੜੀਆਂ ਲਾਈਆ
ਅਤੇ ਜਗਤ ਜੂਠ ਤੰਬਾਕੂ ਦੀਆਂ ਬੀੜੀਆਂ ਉਹਨਾਂ ਨੇ ਮੁੱਖ ਵਿੱਚ ਲਾਈਆਂ ਹੋਈਆਂ ਅਥਵਾ ਉਹਨਾਂ ਨੇ ਮੁੱਖ ਦੇ ਉੱਤੇ ਬਿੰਦੀਆਂ ਲਾਈਆਂ ਹੋਈਆਂ ਨੇ
ਹਰ ਹਰ ਕਦੇ ਨਾ ਚੇਤੇ
ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਉਹਨਾਂ ਨੇ ਕਦੇ ਯਾਦ ਨਹੀਂ ਕੀਤਾ
ਜਮਾਂ ਪਕੜ ਚਲਾਈਆ
ਸੰਗਤ ਜੀ ਜਮਾਂ ਨੇ ਆ ਕਰਕੇ ਫੜ ਕੇ ਤੇ ਉਹਨਾਂ ਨੂੰ ਅੱਗੇ ਲਾ ਲਿਆ
ਹਰ ਨਾਮਾ ਹਰ ਚੇਤਿਆ
ਜਿਨ੍ਹਾਂ ਗੁਰਸਿੱਖਾਂ ਨੇ ਹਰੀ ਦੇ ਨਾਮ ਨੂੰ ਹਰੀ ਨੂੰ ਯਾਦ ਕੀਤਾ
ਹਿਰਦੈ ਉਰ ਧਾਰੇ
ਆਪਣੇ ਹਿਰਦੇ ਵਿੱਚ ਆਪਣੇ ਜੀ ਦੇ ਵਿੱਚ ਧਾਰਨ ਕੀਤਾ
ਤਿੰਨ ਜਮ ਨੇੜ ਨਾ ਆਵੇ
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਨੇੜੇ ਜਮ ਨਹੀਂ ਆਉਂਦੇ ਜਿਹੜੇ ਭਾਈ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾਉਂਦੇ ਨੇ ਜਮਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ਫਿਰ ਉਹਨਾਂ ਦਾ ਵੀ ਸਰੀਰ ਤਾਂ ਸੰਸਾਰ ਤੋਂ ਜਾਂਦਾ ਹੀ ਹੈ ਜੀ ਸਰੀਰ ਜਿਹੜਾ ਨਾ ਇਹ ਨਾਸਵੰਤ ਹੈ ਇਹ ਸਰੀਰ ਸਦੀਵ ਕਾਲ ਰਹਿਣ ਵਾਲਾ ਨਹੀਂ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਸੰਗਤ ਜੀ ਸਾਰਿਆਂ ਦੀ ਵਾਰੀ ਆਉਣੀ ਹੈ ਵਾਰੀ ਆਪੋ ਆਪਣੀ ਕੋਈ ਨਾ ਬੰਧਾ ਧੀਰ ਆਪਣੀ ਆਪਣੀ ਵਾਰੀ ਅਨੁਸਾਰ ਸਾਰਿਆਂ ਨੇ ਨਾਤ ਲੋਕ ਤੋਂ ਤੁਰ ਜਾਣਾ ਹੈ ਪਰ ਜਿਨ੍ਹਾਂ ਨੇ ਪਾਨ ਸੁਪਾਰੀਆਂ ਨਾਲ ਕਾਢੇ ਮੂੰਹ ਵਿੱਚ ਬੀੜੀਆਂ ਲਾਈਆਂ ਉਹਨਾਂ ਨੂੰ ਜਮਦੂਤਾਂ ਨੇ ਫੜ ਕੇ ਅੱਗੇ ਤੋਰ ਲਿਆ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਵਾਹਿਗੁਰੂ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਇਆ ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ ਜਿਹੜੇ ਹੁਜਤਾ ਕਰਨ ਵਿੱਚ ਹੀ ਲੱਗੇ ਰਹਿ ਉਹਨਾਂ ਨੂੰ ਜਮ ਪਕੜ ਕੇ ਲੈ ਜਾਂਦੇ ਨੇ ਪਰ ਜਿਹੜੇ ਵਾਹਿਗੁਰੂ ਦੇ ਸਿਮਰਨ ਵਿੱਚ ਵਾਹਿਗੁਰੂ ਦੀ ਰਜਾ ਵਿੱਚ ਉਹਦੇ ਭਾਣਿਆਂ ਵਿੱਚ ਚੱਲਦੇ ਨੇ ਸੰਗਤ ਜੀ
ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਭਾਈ ਨੇੜੇ ਨਹੀਂ ਆਉਂਦਾ ਜਮਦੂਤ, ਫਿਰ ਉਹ ਕਿਵੇਂ ਜਾਂਦੇ ਨੇ? ਜਾਂ ਤਾਂ ਗੁਰੂ ਸਾਹਿਬ ਜੀ ਆਪ ਉਹਨਾਂ ਨੂੰ ਲੈਣ ਆਉਂਦੇ ਨੇ, ਸੱਯਦ ਜੀ ਉਹਨਾਂ ਨੂੰ ਅੰਤਿਮ ਸਮੇਂ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ, ਜਾਂ ਫਿਰ ਉਹਨਾਂ ਨੂੰ ਪੰਜ ਪਿਆਰੇ ਲੈਣ ਆਉਂਦੇ ਨੇ, ਉਹਨਾਂ ਨੂੰ ਅੰਤਿਮ ਸਮੇਂ ਪੰਜਾਂ ਪਿਆਰਿਆਂ ਦੇ ਦਰਸ਼ਨ ਹੁੰਦੇ ਨੇ ਤੇ ਪੰਜ ਪਿਆਰੇ ਕਹਿੰਦੇ ਨੇ ਆਓ ਭਾਈ ਚੱਲੀਏ। ਇਉਂ ਉਹ ਗੁਰਮਲ ਪਿਆਰੇ ਜਾਂਦੇ ਨੇ ਜਿਨ੍ਹਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ।
ਗੁਰ ਸਿੱਖ ਗੁਰ ਪਿਆਰੇ,
ਸੰਗਤ ਜੀ ਜਿਹੜੇ ਗੁਰੂ ਕੇ ਸਿੱਖ ਨੇ ਨਾ, ਗੁਰੂ ਨੂੰ ਪਿਆਰ ਕਰਨ ਵਾਲੇ, ਉਹਨਾਂ ਦੇ ਨੇੜੇ ਜਮਦੂਤ ਨਹੀਂ ਆਉਂਦੇ।
ਹਰ ਕਾ ਨਾਮ ਨਿਧਾਨ ਹੈ,
ਹਰੀ ਦਾ ਨਾਮ ਖਜ਼ਾਨਾ ਹੈ,
ਕੋਈ ਗੁਰਮੁਖ ਜਾਣ,
ਪਰ ਕੋਈ ਗੁਰਮੁਖ ਜਿਹਦਾ ਮੁਖ ਗੁਰੂ ਵੱਲਿਆ ਨਾ, ਉਹੀ ਇਸ ਖਜ਼ਾਨੇ ਨੂੰ ਜਾਣਦਾ।
ਨਾਨਕ ਜਿਨ ਸਤਿਗੁਰ ਭੇਟਿਆ,
ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਸਤਿਗੁਰੂ ਨਾਲ ਮਿਲਾਪ ਹੋਇਆ,
ਰੰਗ ਰਲੀਆ ਮਾਣ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਰੰਗ ਪ੍ਰੇਮ ਅਤੇ ਰਲੀਆਂ ਮਾਣਦੇ ਹਨ।
ਸਤਿਗੁਰ ਦਾਤਾ ਆਖੀਐ,
ਸੰਗਤ ਜੀ ਸਤਿਗੁਰੂ ਦਾਤਾ ਦੇਣ ਵਾਲਾ ਆਖੀ ਦਾ,
ਉਸ ਕਰੇ ਪਸਾਉ
ਅਤੇ ਉਸ ਵਹਿਣੇ ਭਾਵ ਤ੍ਰਿਪਤ ਕੇ ਪਸਾਉ, ਪ੍ਰਸੰਨ ਹੋ ਕਰਕੇ ਦਾਤਾਂ ਦੇਣੀਆਂ ਕਰਦਾ।
ਹਾਂ ਗੁਰ ਵਿਟ ਹੋ ਸਦ ਵਾਰਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਗੁਰੂ ਤੋਂ ਵਾਰਨੇ ਫੇਰਨੇ ਜਾਂਦਾ ਸਦੇਵ ਕਾਲ ਲਈ,
ਜਿਨ ਦਿੱਤੜਾ ਨਾਉ,
ਇਹਨਾਂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ।
ਸੋ ਧੰਨ ਗੁਰੂ ਸਾਹਿਬਾਸ ਹੈ,
ਉਹ ਗੁਰੂ ਧੰਤਾ ਦੇ ਯੋਗ ਹੈ ਜਿਨ੍ਹਾਂ ਨੇ ਨਾਮ ਦੀ ਦਾਤ ਦਿੱਤੀ ਹੈ, ਉਹ ਗੁਰੂ ਨੂੰ ਸ਼ਾਬਾਸ਼ ਹੈ।
ਹਰ ਦੇ ਸੁਨੇਹਾ,
ਜਿਹੜਾ ਗੁਰੂ ਵਾਹਿਗੁਰੂ ਦਾ ਸਾਨੂੰ ਉਪਦੇਸ਼ ਦਿੰਦਾ, ਉਹਦਾ ਸੁਨੇਹਾ ਬਖਸ਼ਿਸ਼ ਕਰਦਾ ਹੈ, ਉਹ ਗੁਰੂ ਧੰਤਾ ਦੇ ਯੋਗ ਹੈ, ਉਹ ਗੁਰੂ ਨੂੰ ਸ਼ਾਬਾਸ਼ੇ।
ਹਾਂ ਵੇਖ ਵੇਖ ਗੁਰੂ ਵਿਗਸਿਆ,
ਹਜ਼ੂਰ ਕਹਿੰਦੇ ਮੈਂ ਗੁਰੂ ਨੂੰ ਵੇਖ ਵੇਖ ਕੇ ਪ੍ਰਸੰਨ ਹੋਇਆ।
ਗੁਰ ਸਤਿਗੁਰ ਦੇਹਾ,
ਔਰ ਪੂਜ ਡੇਕ ਸਤਿਗੁਰੂ, ਜੋ ਦੇਹਾ ਦਾਤਾ ਦੇ ਦੇਣ ਵਾਲੇ ਅਥਵਾ ਜੋ ਸਰਗੁਣ ਸਰੂਪ ਵਿੱਚ ਆ ਕੇ ਦੇਹ ਧਾਰਦੇ ਨੇ, ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰ ਕਰਕੇ ਮੈਂ ਪ੍ਰਸੰਨ ਹੋਇਆ।
ਗੁਰ ਰਸਨਾ ਅੰਮ੍ਰਿਤ ਬੋਲਦੇ,
ਸੰਗਤ ਜੀ ਗੁਰੂ ਦੀ ਰਸਨਾ ਅੰਮ੍ਰਿਤ ਵਰਗੇ ਮਿੱਠੇ ਬੋਲ ਬੋਲਦੀ ਹੈ।
ਹਰੀ ਨਾਮ ਸੁਹਾਵੇ,
ਹਰੀ ਨਾਮ ਨੂੰ ਜਪ ਕੇ ਚੋਵੜੀ ਕੋਈ,
ਜਿਨ ਸੁਣ ਸਿੱਖਾ ਗੁਰ ਮੰਨਿਆ,
ਸੰਗਤ ਜੀ ਜਿਹਨਾਂ ਸਿੱਖਾਂ ਨੇ ਸੁਣ ਕਰਕੇ ਗੁਰੂ ਨੂੰ ਮੰਨਣਾ ਕੀਤਾ,
ਇਹਨਾਂ ਭੁੱਖ ਸਭ ਜਾਵੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੀ ਸਾਰੀ ਭੁੱਖ ਜਿਹੜੀ ਹੈ ਉਹ ਤ੍ਰਿਸ਼ਨਾ ਆਦਿਕ ਮਿਟ ਗਈ।
ਹਰ ਕਾ ਮਾਰਗ ਆਖੀਐ,
ਹਰੀ ਪਰਮੇਸ਼ਰ ਦਾ ਮਾਰਗ ਰਾਹ ਜਿਹੜਾ ਨਾ ਉਹ ਆਖੀ ਦਾ,
ਉਹ ਕਿਤ ਵਿਦ ਜਾਈਐ,
ਪਰ ਦੱਸੋ ਉਸ ਮਾਰਗ ਤੇ ਕਿਸ ਤਰੀਕੇ ਨਾਲ ਜਾਣਾ ਕਰੀਏ। ਸਤਿਗੁਰੂ ਜੀ ਅੱਗੇ ਉੱਤਰ ਦਿੰਦੇ ਹਨ,
ਹਰ ਹਰ ਤੇਰਾ ਨਾਮ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਦਾ ਨਾਮ,
ਹਰ ਖਰਚ ਲੈ ਜਾਈਐ।
ਭਾਈ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹ ਨਾਮ ਰੂਪੀ ਖਰਚ ਜਿਹੜਾ ਨਾ ਆਪਣੇ ਨਾਲ ਲੈ ਕੇ ਜਾਈਏ ਹਰੀ ਦੇ ਮਾਰਗ ਤੇ। ਨਾਮ ਰੂਪੀ ਖਰਚਾ ਲੈ ਕੇ ਚੱਲਾਂਗੇ ਤਾਂ ਮਾਣ ਸਤਿਕਾਰ ਪ੍ਰਾਪਤ ਹੋਵੇਗਾ। ਹਰੀ ਦੇ ਮਾਰਗ ਤੇ ਜਾਂਦੇ ਹੀ ਉਹ ਹੈ ਜਿਹਨਾਂ ਕੋਲੇ ਨਾਮ ਦੀ ਦਾਤ ਹੁੰਦੀ ਹੈ। ਜਿਹਨਾਂ ਕੋਲ ਨਾਮ ਦੀ ਦਾਤ ਨਹੀਂ ਸੰਗਿਆ ਜੀ, ਉਹ ਹਰੀ ਦੇ ਮਾਰਗ ਤੇ ਨਹੀਂ ਜਾਂਦੇ, ਉਹ ਤੁਰਦੇ ਹੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਸੱਚਾ ਮਾਰਗ ਚੱਲਦੇ ਆ ਉਸ ਸਤਿਕਾਰ ਜਹਾਨ, ਜੇ ਵਾਹਿਗੁਰੂ ਦੇ ਸੱਚੇ ਮਾਰਗ ਤੇ ਚੱਲਾਂਗੇ ਤੇ ਸੰਸਾਰ ਉਪਮਾ ਕਰੇਗਾ। ਪਰ ਜੇ ਨਾਮ ਰੂਪੀ ਖਰਚ ਪੱਲੇ ਨਹੀਂ ਤੇ ਫਿਰ ਜਾਵਾਂਗੇ ਕਿਵੇਂ ਮਾਰਗ ਤੇ? ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਹੁਣ ਵਰਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਕਾ ਕਿਆ ਖਾਏ। ਆ ਜਿਹੜਾ ਮਨੁੱਖ ਜਨਮ ਮਿਲਿਆ ਨਾ, ਇਹ ਸਮਾਂ ਹੈ ਨਾਮ ਜਪਣ ਦਾ, ਸਿਮਰਨ ਕਰਨ ਦਾ, ਬਾਣੀ ਪੜ੍ਹਨ ਦਾ, ਵਾਹਿਗੁਰੂ ਨੂੰ ਚੇਤੇ ਕਰਨ ਦਾ। ਤੇ ਜਦੋਂ ਤੂੰ ਪਰਲੋਕ ਨੂੰ ਗਿਓ, ਰਸਤੇ ਵਿੱਚ ਤੇਰੀ ਭੁੱਖ ਲੱਗੀ, ਫਿਰ ਕੀ ਆਵੇਗਾ? ਉੱਥੇ ਤਾਂ 36 ਪ੍ਰਕਾਰ ਦੇ ਪਦਾਰਥ ਵੀ ਮਿਲਣੇ। ਇੱਥੇ ਤੇ ਤੂੰ ਵਨ ਸਵਨ ਸੋਫਿਆਂ ਤੇ ਬਹਿਣਾ ਨਾ, ਕਹਿੰਦਾ ਵੀ ਗੁਰੂ ਘਰ ਆਣ ਕੇ ਵੀ ਮੇਰੇ ਤੋਂ ਚੌਂਕੜੀ ਲਾ ਕੇ ਨੀ ਬੈਠਾ ਜਾਂਦਾ, ਵੀ ਮੇਰੀ ਕੁਰਸੀ ਡਾਹ ਕੇ ਦਿਓ। ਪਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਉੱਥੇ ਅੱਗੇ ਤੇਰੇ ਵਾਸਤੇ ਕੁਰਸੀਆਂ ਕਿਹਨੇ ਡਾਉਣੀਆਂ ਨੇ? ਉੱਥੇ ਤੇ ਨਾ ਜਾਲ, ਨਾ ਲੇਪ ਤੁਲਾਈਆਂ, ਨਾ ਭੋਜਨ ਪ੍ਰਕਾਰ, ਨਾ ਤੇ ਉੱਥੇ 36 ਪ੍ਰਕਾਰ ਦਾ ਭੋਜਨ ਤੈਨੂੰ ਮਿਲਣਾ, ਨਾ ਸੋਫੇ ਮਿਲਣੇ ਨੇ, ਨਾ ਕੁਰਸੀਆਂ ਮਿਲਣੀਆਂ। ਗੁਰੂ ਦੇ ਚਰਨਾਂ ਵਿੱਚ ਬੈਠ ਕਰਕੇ ਭਾਈ ਨਾਮ ਦੀ ਦਾਤ ਮੰਗਿਆ ਕਰ, ਇਹ ਖਰਚ ਜਿਹੜਾ ਹੈ ਨਾ ਇਹ ਲੈ ਕੇ ਚੱਲਾਂਗੇ ਵਾਹਿਗੁਰੂ ਦੇ ਮਾਰਗ ਤੋਂ।
ਜਿਨ ਗੁਰਮੁਖ ਹਾਰਿਆ ਰਾਧਿਆ,
ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਵਰ ਨੂੰ ਯਾਦ ਕੀਤਾ,
ਇਹ ਸਾਹ ਵੱਡ ਦਾਣੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੱਡੇ ਸ਼ਾਹੂਕਾਰ ਨੇ, ਅਥਵਾ ਉਹ ਵੱਡੇ ਦਾਨਾ ਦਾਨੇ ਹਨ।
ਸਤਿਗੁਰ ਕਉ ਸਦ ਵਾਰਿਆ,
ਮੈਂ ਆਪਣੇ ਗੁਰੂ ਤੋਂ ਸੁਦੀਰ ਕਾਲ ਵਾਰਨੇ ਜਾਂਦਾ।
ਗੁਰ ਬਚਨ ਸਮਾਣੇ,
ਗੁਰੂ ਦੇ ਬਚਨਾਂ ਰਾਹੀ ਅਕਾਲ ਪੁਰਖ ਵਿੱਚ ਭੇਦ ਹੋਈਦਾ।
ਤੂੰ ਠਾਕੁਰ ਤੂੰ ਸਾਹਿਬ,
ਸਤਿਗੁਰੂ ਜੀ ਪਰਮੇਸ਼ਵਰ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਹੇ ਮਾਲਕ, ਤੂੰ ਭੂਤ ਕਾਲ ਵਿੱਚ ਵੀ ਸਾਡਾ ਮਾਲਕ ਸੀ, ਤੂੰ ਹੁਣ ਵੀ ਸਾਡਾ ਮਾਲਕ
ਹੈ ਮੇਰਾ ਮੀਰਾ।
ਅਤੇ ਵਾਰਾ ਜਿਹੜਾ ਆਉਣ ਵਾਲਾ ਸਮਾਂ ਹੈ ਨਾ ਵਰਤਮਾਨ, ਉਹਦੇ ਵਿੱਚ ਵੀ ਤੂੰ ਸਾਡਾ ਮੀਰਾ ਪਾਤਸ਼ਾਹ ਹੋਵੇਂਗਾ। ਪਿੱਛੇ ਵੀ ਤੂੰ ਸਾਡਾ ਮਾਲਕ ਸੀ, ਹੁਣ ਵੀ ਸਾਡਾ ਮਾਲਕ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਤੂੰ ਸਾਡਾ ਪਾਤਸ਼ਾਹ
ਭਾਵੈ ਤੇਰੀ ਬੰਦਗੀ।
ਸੱਚੇ ਪਾਤਸ਼ਾਹ ਜੇ ਤੈਨੂੰ ਪਾ ਜਾਵੇ ਤਾਂ ਤੇਰੀ ਬੰਦਗੀ ਜੀਵ ਕਰਦਾ, ਭਗਤੀ ਇਹ ਜੀਵ ਕਰਦਾ।
ਤੂੰ ਗੁਣੀ ਗਹੀਰਾ,
ਮਹਾਰਾਜ ਤੂੰ ਗੁਣਾਂ ਦਾ ਸਮੁੰਦਰ ਹੈ ਔਰ ਤੇਰੇ ਵਿੱਚ ਇਤਨੇ ਭਰਪੂਰ ਗੁਣ ਹਨ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੁੰਦਾ ਹੈ, ਇਸੇ ਤਰ੍ਹਾਂ ਆਪ ਦੇ ਗੁਣਾਂ ਦੇ ਨਾਲ ਭਰੇ
ਆਪੇ ਹਰ ਇੱਕ ਰੰਗ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਆਪ ਇਹ ਨਿਰਗੁਣ ਸਰੂਪ ਵਿੱਚ ਇੱਕ ਰੰਗ ਹੈ,
ਆਪੇ ਬਹੁ ਰੰਗੀ,
ਅਤੇ ਆਪ ਹੀ ਸਰਗੁਣ ਸਰੂਪ ਧਾਰਨ ਕਰਕੇ ਬਹੁ ਰੰਗਾਂ ਵਾਲਾ ਹੈ। ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਨਿਰਗੁਣ ਤੇ ਸਰਗੁਣ ਥੀ ਆ, ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ ਆਇਆ ਹੈ, ਇੱਕੋ ਹੀ ਹੈ ਜੀ। ਉਹਦੇ ਇਹ ਦੋ ਸਰੂਪ ਕਤਲ ਕੀਤੇ ਨੇ, ਨਿਰਗੁਣ ਤੇ ਸਰਗੁਣ। ਜਦੋਂ ਉਹ ਨਿਰਗੁਣ ਤੋਂ ਸਰਗੁਣ ਵਿੱਚ ਆਉਂਦਾ ਹੈ ਉਦੋਂ ਇਹ ਸਾਰਾ ਪਸਾਰਾ ਜਿਹੜਾ ਨਾ ਸ੍ਰਿਸ਼ਟੀ ਦਾ ਪਸਾਰਦਾ ਹੈ, ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜ਼ਿਕਰ ਕੀਤਾ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਉਹ ਚਲਤ ਮੋਹੀ। ਸੱਚੇ ਪਾਤਸ਼ਾਹ ਜਦੋਂ ਆਪ ਨਿਰਗੁਣ ਸਰੂਪ ਵਿੱਚ ਹੁੰਦੇ ਹੋ ਨਾ, ਉਦੋਂ ਆਪ ਜੀ ਦਾ ਨਾ ਕੋਈ ਨੇਤਰ ਹੁੰਦਾ, ਨਾ ਆਪ ਜੀ ਦਾ ਕੋਈ ਚਰਨ ਹੁੰਦਾ, ਨਾ ਆਪ ਜੀ ਦਾ ਕੋਈ ਨਾਸਕਾ ਆਦਿਕ ਹੁੰਦੀਆਂ ਨੇ, ਪਰ ਜਦੋਂ ਸਰਗੁਣ ਰੂਪ ਵਿੱਚ ਆਉਂਦੇ ਉਹਨਾਂ ਜੀ ਉਦੋਂ ਆਪ ਜੀ ਦੇ ਹਜ਼ਾਰਾਂ ਹੀ ਨੇਤਰ ਹੁੰਦੇ ਨੇ, ਹਜ਼ਾਰਾਂ ਹੀ ਆਪ ਜੀ ਦੇ ਚਰਨ ਹੁੰਦੇ ਨੇ, ਹਜ਼ਾਰਾਂ ਹੀ ਆਪ ਜੀ ਦੀਆਂ ਨਾਸਕਾਂ ਹੁੰਦੀਆਂ ਨੇ। ਸਤਿਗੁਰੂ ਜੀ ਕਹਿੰਦੇ ਭਾਈ ਉਹ ਜਦੋਂ ਨਿਰਗੁਣ ਰੂਪ ਵਿੱਚ ਆਉਣਾ ਉਦੋਂ ਇੱਕ ਰੰਗੀ ਹੈ, ਉਹ ਨਿਰਗੁਣ ਸਰੂਪ ਵਿੱਚ ਹੈ ਤੇ ਜਦੋਂ ਸਰਗੁਣ ਸਰੂਪ ਧਾਰਦਾ ਹੈ ਜਿਹਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਅਨੇਕ ਹੈ ਫਿਰ ਏਕ ਹੈ। ਪਹਿਲਾਂ ਜਦੋਂ ਉਹ ਪੁਰਨਾ ਕਰਦਾ ਹੈ ਨਾ ਇੱਕ ਤੋਂ ਅਨੇਕ ਹੋਣ ਦਾ, ਸਤਿਗੁਰੂ ਜੀ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ ਇਸ ਤੇ ਹੋਏ ਲੱਕ ਦਰਿਆਓ। ਜਦੋਂ ਉਹ ਇੱਕ ਤੋਂ ਸਰਗੁਣ ਸਰੂਪ ਵਿੱਚ ਜਾਣਦਾ ਸੰਗਤ ਜੀ ਬਚਨ ਕਰਦਾ ਹੈ ਪਸਾਰਾ ਸੋ ਫੁਰਨਾ ਕਰਦਾ ਹੈ ਤੇ ਉਦੋਂ ਲੱਕਾ ਦਰਿਆ ਬਡਾਸਪਤੀ ਇਸ ਰੀਤੀ ਜਿਹੜੀ ਹੈ ਹੋਂਦ ਵਿੱਚ ਆਉਂਦੀ ਹੈ। ਪਰ ਜਦੋਂ ਉਹ ਫਿਰ ਫੁਰਨਾ ਕਰਦਾ ਹੈ ਕਿ ਹੁਣ ਮੈਂ ਅਨੇਕ ਤੇ ਇੱਕ ਹੋ ਜਾਵਾਂ ਤੇ ਸਤਿਗੁਰੂ ਜੀ ਕਹਿੰਦੇ ਨੇ ਅਨੇਕ ਹੈ ਫਿਰ ਏਕ ਹੈ, ਫਿਰ ਇਹ ਸਰਗੁਣ ਸਰੂਪ ਨੂੰ ਸਮੇਟ ਲੈਂਦਾ ਹੈ। ਉਹਨੂੰ ਕਹਿ ਦਿੰਦੇ ਜੀ ਮਹਾਂਪਰਲੋ, ਮਹਾਂਪਰਲੋ ਹੋ ਜਾਂਦੀ ਹੈ ਸੰਗਤ ਜੀ, ਫਿਰ ਉਹ ਵਾਹਿਗੁਰੂ ਇੱਕ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਇੱਥੇ ਜ਼ਿਕਰ ਕੀਤਾ ਆਪ ਹੀ ਨਿਰਗੁਣ ਸਰੂਪ ਵਿੱਚ ਪਰਮੇਸ਼ਰ ਇੱਕ ਰੰਗੀ ਹੈ ਤੇ ਆਪ ਹੀ ਸਰਗੁਣ ਸਰੂਪ ਦੇ ਵਿੱਚ ਬਹੁ ਰੰਗੀ ਹੈ।
ਬੋਧ ਸੁਭਾਵ ਹੈ ਨਾਨਕਾ,
ਹਜ਼ੂਰ ਕਹਿੰਦੇ ਨੇ ਜੋ ਤਿਸ ਭਾਵੈ ਉਸ ਮਾਲਕ ਨੂੰ ਜੋ ਭਾਵੇ
ਸਾਈ ਗੱਲ ਚੰਗੀ,
ਉਹੀ ਗੱਲ ਚੰਗੀ ਹੈ ਜਿਹੜੀ ਮਾਲਕ ਨੂੰ ਪਾ ਜਾਵੇ, ਜਿਹੜੀ ਪਰਮੇਸ਼ਰ ਨੂੰ ਚੰਗੀ ਲੱਗੇ। ਸੰਗਤ ਜੀ ਉਹ ਗੱਲਬਾਤ ਚੰਗੀ ਹੈ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਮੁੱਖ ਵਾਕ ਰਾਹੀਂ ਆਪਾਂ ਨੂੰ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾ ਕਰੇ ਸੰਗਤ ਜੀ ਆਪਾਂ ਵੀ ਮਿਲ ਬੈਠ ਕੇ ਉਸ ਵਾਹਿਗੁਰੂ ਦੀਆਂ ਕਥਾ ਕਹਾਣੀਆਂ ਉਹਦੀ ਸਿਫਤ ਸਲਾਹ ਕਰਿਆ ਕਰੀਏ, ਜਿਹੜੀਆਂ ਸੰਗਤ ਵਿੱਚ ਆ ਕੇ ਆਪਾਂ ਗੱਲਾਂ ਕਰਦੇ ਹਨ ਇਹਨਾਂ ਦਾ ਸਾਨੂੰ ਕੋਈ ਲਾਭ ਨਹੀਂ ਹੋਣਾ। ਜਿਹੜੀਆਂ ਵਾਹਿਗੁਰੂ ਦੀਆਂ ਕਹਾਣੀਆਂ ਕਥਾਵਾਂ ਕਰਾਂਗੇ ਉਹਦਾ ਲਾਭ ਸਾਨੂੰ ਪ੍ਰਾਪਤ ਹੋਵੇਗਾ, ਉਹ ਸਾਡੇ ਨਾਲ ਨਿਭਣਗੀਆਂ। ਪਰਮੇਸ਼ਰ ਦਾ ਨਾਮ ਦੁੱਖਾਂ ਨੂੰ ਮਿਟਣ ਵਾਲਾ ਹੈ, ਆਫਤ ਦਾ ਸਮਾਂ ਹੈ। ਸੰਗਤ ਜੀ ਘਰਾਂ ਦੇ ਵਿੱਚ ਬੈਠੇ ਹੋ, ਵੱਧ ਤੋਂ ਵੱਧ ਚੌਪੀ ਸਾਹਿਬ ਜੀ ਦੇ ਪਾਠ ਕਰੋ, ਜਪਜੀ ਸਾਹਿਬ ਜੀ ਦੇ ਪਾਠ ਕਰੋ, ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕਰੋ। ਸਤਿਗੁਰੂ ਭਲਾ ਕਰੇ ਕਿਰਪਾ ਕਰੇ ਤੇ ਇਹ ਜਿਹੜਾ ਦੁੱਖਾਂ ਸਭਾ ਹੈ ਇਹ ਨਿਵਰਤ ਹੋ ਜਾਵੇ। ਹੋਵੇਗਾ ਜੇ ਨਾਮ ਜਪਾਂਗੇ ਤਾਂ ਵਾਹਿਗੁਰੂ ਨੂੰ ਚੇਤੇ ਕਰਾਂਗੇ ਨਾ ਤੇ ਸੰਗਤ ਜੀ ਫਿਰ ਇਹ ਸਮਾਂ ਟਲੇਗਾ। ਇਹ ਸਤਿਗੁਰਾਂ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਜੀ ਦਾ ਉਟਾਲ ਕੋਟ ਰੋਮ ਰੋਮ ਕਰਕੇ ਸ਼ੁਕਰ ਹੈ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਆਪਣਾ ਕੀਮਤੀ ਸਮਾਂ ਕੱਢ ਕੇ ਹਰ ਰੋਜ਼ ਦੀ ਤਰ੍ਹਾਂ ਮੰਜੀ ਸਾਹਿਬ ਪਹੁੰਚਦੇ ਹੋ, ਬਹੁਤ ਬਹੁਤ ਸ਼ੁਕਰਾਨਾ। ਹੋਈਆਂ ਫੁੱਲਾਂ ਦੀ ਕਿਰਪਾ ਕਰਨੀ ਜੀ।
ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੇ।